ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਇੱਥੋਂ ਸ਼ੁਰੂ ਕਰੀਏ। ਅੱਜ ਜਿਹੜਾ ਅੱਜ ਵਿਸ਼ੇਸ਼ ਇਜਲਾਸ ਸੀਗਾ ਵਿਧਾਨ ਸਭਾ ਦਾ, ਉਹ 11 ਮਿੰਟ 'ਚ ਹੀ ਖਤਮ ਹੋ ਗਿਆ ਜੀ। ਇੰਨੀ ਨਿਪੁੰਨ ਹੋ ਗਈ ਹੈ ਸਰਕਾਰ ਸਾਡੀ ਕਿ 11 ਮਿੰਟਾਂ ਦੇ ਵਿੱਚ ਹੁਣ ਇਜਲਾਸ ਖਤਮ ਹੋ ਜਾਂਦੇ ਨੇ।
ਬਿਲਕੁਲ ਜੀ, 2 ਰੋਜ਼ਾ ਇਜਲਾਸ ਬੁਲਾਇਆ ਭਗਵੰਤ ਮਾਨ ਹੋਰਾਂ ਦੀ ਸਰਕਾਰ ਵੱਲੋਂ। ਸੋ 2 ਰੋਜ਼ਾ ਵਿਸ਼ੇਸ਼ ਇਜਲਾਸ ਦਾ ਅੱਜ ਪਹਿਲਾ ਦਿਨ ਸੀ ਅਤੇ ਪਹਿਲੇ ਦਿਨ ਦੇ ਵਿੱਚ ਜਿੱਦਾਂ ਹੀ ਕਾਰਵਾਈ ਸ਼ੁਰੂ ਹੋਈ ਅਤੇ ਇੱਕ ਰਸਮ ਹੁੰਦੀ ਹੈ ਕਿ ਪਿਛਲੇ ਸੈਸ਼ਨ ਤੋਂ ਬਾਅਦ ਅਗਲਾ ਸੈਸ਼ਨ ਆਉਣ ਤੱਕ ਜਿਹੜੀਆਂ ਕੋਈ ਮਹਾਨ ਹਸਤੀਆਂ ਇਸ ਧਰਤੀ ਤੋਂ ਚਲੀਆਂ ਗਈਆਂ, ਖਾਸ ਕਰ ਪੰਜਾਬ ਨਾਲ ਸੰਬੰਧਿਤ ਹੋਣ, ਫਿਰ ਉਹਨਾਂ ਨੂੰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਸੋ ਉਹ ਸ਼ਰਧਾਂਜਲੀ ਸਮਾਗਮ ਕਰਦਿਆਂ ਹੀ 11 ਮਿੰਟਾਂ ਦੇ ਵਿੱਚ ਪਹਿਲੇ ਦਿਨ ਦੀ ਕਾਰਵਾਈ ਨਿਬੜ ਗਈ। ਠੀਕ ਹੈ, ਮਤਲਬ ਕਿ ਤਰਨ ਤਾਰਨ ਦੇ MLA ਜਿਹੜੇ ਸੀਗੇ ਆਮ ਆਦਮੀ ਪਾਰਟੀ ਦੇ, ਡਾਕਟਰ ਕਸ਼ਮੀਰ ਸਿੰਘ ਸੋਹਲ, ਉਹਨਾਂ ਦਾ ਲੰਘੇ ਦਿਨੀ ਦੇਹਾਂਤ ਹੋਇਆ। ਕੇਂਦਰੀ ਮੰਤਰੀ ਰਹੇ ਨੇ ਅਕਾਲੀ ਦਲ ਦੇ ਵੱਡੇ ਲੀਡਰ ਸੁਖਦੇਵ ਸਿੰਘ ਢੀਂਡਸਾ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸੇ ਤਰ੍ਹਾਂ ਡਾਕਟਰ ਰਤਨ ਸਿੰਘ ਜੱਗੀ ਹੋਰੀ, ਨਾਮਵਰ ਲੇਖਕ, ਉਹਨਾਂ ਨੂੰ, ਫਿਰ ਸ਼ਹੀਦ ਨਾਇਕ ਸੁਰਿੰਦਰ ਸਿੰਘ ਅਤੇ ਬਲਜੀਤ ਸਿੰਘ ਹੋਰਾਂ ਨੂੰ, ਇਸੇ ਤਰ੍ਹਾਂ ਫਿਰ ਮਤਲਬ ਕਿ ਥੱਲਿਓਂ ਆਵਾਜ਼ ਆਈ ਕਿ ਜੀ ਸੰਜੇ ਗੁਪਤਾ ਹੋਰਾਂ ਨੂੰ ਵੀ, ਜਿਹੜੇ ਕੱਪੜਾ ਕਾਰੋਬਾਰੀ ਵੋਰ 'ਚ ਮਾਰੇ ਗਏ ਨੇ, MLN ਕਿਸੇ ਨੇ ਵਾਹ ਹੱਥ ਚੱਕ ਕੇ ਕਿਹਾ ਕਿ ਉਹਨਾਂ ਦਾ ਨਾਮ ਸ਼ਾਮਿਲ ਕਰੋ, ਉਹ ਵੀ ਨਾਮ ਸ਼ਾਮਿਲ ਕੀਤਾ ਗਿਆ। ਫਿਰ ਇਸ ਗੱਲ ਦੇ ਉੱਤੇ ਸਪੀਕਰ ਸਾਹਿਬ ਤਾਂ ਇਹ ਵੀ ਕਹਿਤਾ ਕਿ ਪੁਲਿਸ ਨੇ ਬਹੁਤ ਸੋਹਣਾ ਕੰਮ ਕੀਤਾ, ਮਤਲਬ ਪੁਲਿਸ ਨੂੰ ਕਲੀਨ ਚਿੱਟ ਵੀ ਮਿਲ ਗਈ ਆ ਉਹ ਇਨਕਾਊਂਟਰ ਦੇ ਮਾਮਲੇ 'ਚ, ਬਿਨਾਂ ਜਾਂਚ ਤੋਂ ਹੀ ਵਿਧਾਨ ਸਭਾ 'ਚ ਇਹ ਗੱਲਾਂ ਕਹੀਆਂ ਜਾਣ, ਹੈ ਨਾ। ਸੋ ਇਹਦੀ ਵੀ ਕਾਫੀ ਚਰਚਾ ਹੋ ਰਹੀ ਹੈ। ਅਤੇ ਇਹਦੇ ਨਾਲ ਫਿਰ ਅਹਿਮਦਾਬਾਦ ਦੇ ਵਿੱਚ ਜਿਹੜਾ ਜਹਾਜ਼ ਹਾਦਸਾ ਸੀ, ਉਹਦੇ ਜਿਹੜੇ ਜਾਨ ਗਵਾ ਗਏ ਇਸ ਜਹਾਜ਼ ਹਾਦਸੇ 'ਚ, ਉਹਨਾਂ ਨੂੰ ਸ਼ਰਧਾਂਜਲੀ। ਸੋ 11 ਮਿੰਟ ਦੀ ਕਾਰਵਾਈ ਪਾ ਕੇ ਨਿਬੇੜ ਦਿੱਤਾ ਕਿ ਠੀਕ ਹੈ, ਇੱਕ ਰਵਾਇਤ ਹੁੰਦੀ ਹੈ, ਸਿਸਟਮ ਬਣਿਆ ਕਿ ਇਹ ਸ਼ਰਧਾਂਜਲੀਆਂ ਤੋਂ ਬਾਅਦ ਸੈਸ਼ਨ ਚੁੱਕਣਾ ਹੁੰਦਾ, ਚੱਕਣ ਤੋਂ ਬਾਅਦ ਪਰ ਦੁਬਾਰਾ ਬੈਠ ਜਾਂਦੇ ਹੁੰਦੇ, ਕਈ ਵਾਰ ਤਾਂ ਖੜ੍ਹੇ ਹੋ ਕੇ ਜਦੋਂ ਬੈਠ ਜਾਂਦੇ।
ਜੀ 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 ਜੀ।
ਅਤੇ ਕਈ ਵਾਰ ਇਹ ਹੁੰਦਾ ਕਿ ਠੀਕ ਹੈ, ਅੱਧਾ ਘੰਟੇ 'ਚ ਘੰਟੇ ਦੀ ਬ੍ਰੇਕ ਲੈ ਲਓ, ਚਲੋ ਚਾਹ ਪਾਣੀ ਕਰਿਆ, ਉਹ ਆ ਜਾਓ ਦੁਬਾਰਾ। ਅਤੇ ਜਿਹੜਾ ਅੱਜ ਏਜੰਡਾ ਦਿੱਤਾ ਗਿਆ ਸੀ, ਲੰਘੇ ਕੱਲ੍ਹ 117 MLA ਨੂੰ ਜਿਹੜਾ ਏਜੰਡਾ ਸੀ, ਉਹਦੇ ਵਿੱਚ 12 ਵਜੇ ਦੁਬਾਰਾ ਬੈਠਣਾ ਤੈਅ ਸੀ
ਜੀ।
ਫਿਰ ਅਚਾਨਕ ਅਜਿਹੀ ਰਾਤ ਨੂੰ ਕੀ ਹੋਇਆ ਕਿ ਸਾਰਾ ਕੁਛ ਬਦਲ ਗਿਆ। ਕਿਸ ਗੱਲ ਦਾ ਡਰ ਸੀ? ਤੁਸੀਂ ਵਿਸ਼ੇਸ਼ 2 ਰੋਜ਼ਾ ਇਜਲਾਸ ਬੁਲਾਇਆ, ਆਪਣੀ ਰਣਨੀਤੀ ਤਹਿਤ ਸੱਦਿਆ, ਉਹ ਤੋਂ ਪਹਿਲਾਂ ਕੈਬਨਿਟ ਦੀ ਬੈਠਕ ਕੀਤੀ ਸੀ, ਅਤੇ ਉਸਦੇ ਬਾਵਜੂਦ ਇਹ ਸਾਰਾ ਕੁਛ। ਅਸਲ ਦੇ ਵਿੱਚ ਵਿਜੇ ਜੀ, ਜਿਹੜਾ ਵੀਰਵਾਰ ਦਾ ਦਿਨ ਹੈ ਨਾ
ਜੀ,
ਉਹ ਦਿਨ ਸਰਕਾਰੀ ਕੰਮ ਲਈ ਨਹੀਂ ਹੁੰਦਾ। ਵਿਧਾਨ ਸਭਾ ਦੇ, ਜੋ ਪੰਜਾਬ ਵਿਧਾਨ ਸਭਾ ਦੀ ਨਿਯਮਾਵਲੀ ਦੇ ਅਨੁਸਾਰ ਆਪਾਂ ਦੇਖੀਏ ਤਾਂ ਵੀਰਵਾਰ ਦਾ ਦਿਨ ਸਰਕਾਰੀ ਕੰਮ ਲਈ ਨਾ ਹੋ ਕੇ, ਮਤਲਬ ਖੁੱਲ੍ਹੀ ਚਰਚਾ ਲਈ, ਜੇ ਕਿਸੇ MLA ਨੂੰ ਆਪਣੇ ਹਲਕੇ ਦਾ ਕੋਈ ਮਸਲਾ ਹੈ, ਕਿਸੇ ਨੇ ਕੋਈ ਮਤਲਬ ਪ੍ਰਾਈਵੇਟ ਬਿੱਲ ਲਿਆਉਣਾ ਹੈ, ਕੋਈ ਮੰਗ ਕਰਨੀ ਹੈ, ਕਿਸੇ ਮੁੱਦੇ 'ਤੇ ਚਰਚਾ ਕਰਨੀ ਹੈ, ਤਾਂ ਉਸ ਦਿਨ ਉਹ ਖੁੱਲ੍ਹੀ ਚਰਚਾ ਹੋ ਸਕਦੀ ਹੈ। ਸੋ ਇਹ ਡਰ ਸਰਕਾਰ ਨੂੰ ਸਤਾ ਗਿਆ ਮੈਨੂੰ ਲੱਗਦਾ, ਕਿ ਇਹ ਖੁੱਲ੍ਹੀ ਚਰਚਾ 'ਚ ਕਿਤੇ ਅਸੀਂ ਕਰਨਾ ਜਾਈਏ, ਐਸੇ ਐਸੇ ਸਵਾਲ ਨਾ ਹੋ ਜਾਣ ਜਿਹਦੇ ਜਵਾਬ ਨਾ ਔੜਨ। ਸੋ ਇਸ ਲਈ ਮੈਨੂੰ ਲੱਗਦਾ ਇਹ ਤੱਤ ਪੜੱਤ ਦੇ ਵਿੱਚ ਸਵੇਰ ਚੜ੍ਹਦਿਆਂ ਯਾਦ ਆਇਆ ਹੋਣਾ ਕਿ ਅੱਜ ਤਾਂ ਵੀਰਵਾਰ ਹੈ, ਹੋ ਸਕਦਾ ਕਿਸੇ ਅਫਸਰ ਅਧਿਕਾਰੀ ਨੇ ਧਿਆਨ 'ਚ ਲਿਆਂਦਾ ਹੋਵੇ ਮਾਮਲਾ, ਹੈ ਨਾ। ਅਤੇ ਇਸ ਲਈ ਫਿਰ ਇਹ ਫੈਸਲਾ ਵਾਪਸ ਲਿਆ। ਚਲੋ ਕੋਈ ਗੱਲ ਨਹੀਂ, ਅੰਦਰ ਇਜਲਾਸ ਨਹੀਂ ਚੱਲਿਆ, ਹੈ ਕੱਲ੍ਹ ਨੂੰ ਚੱਲਣਾ, ਕੱਲ੍ਹ ਨੂੰ ਤਾਂ ਚਲੋ ਜੋ ਹੋਣਾ, ਕਈ ਮੁੱਦੇ ਨੇ, ਹੁਣ ਇੱਕ ਦਿਨ 'ਚ ਕਿੰਨੇ ਕੁ ਮੁੱਦਿਆਂ 'ਤੇ ਚਰਚਾ ਹੋਊਗੀ
ਜੀ,
ਪਰ ਬਾਅਦ ਤਾਂ ਚੱਲਿਆ ਜੀ, ਮੀਡੀਆ ਟ੍ਰਾਇਲ 'ਚ ਇਜਲਾਸ ਖੂਬ ਚੱਲਿਆ। ਮਤਲਬ ਸੱਤਾਧਾਰੀ ਧਿਰ ਵੱਲੋਂ ਹਰਪਾਲ ਚੀਮਾ ਜੀ ਅੱਜ ਮੀਡੀਆ 'ਚ ਗੱਲ ਕਰਦਿਆਂ ਕਹਿ ਰਹੇ ਸੀ ਕਿ ਮੀਡੀਆ ਵਾਲਿਆਂ ਨੇ ਅਮਨ ਕਾਨੂੰਨ 'ਤੇ ਸਵਾਲ ਕਰ ਲਿਆ, ਕਹਿੰਦੇ ਵੀ ਪੰਜਾਬ 'ਚ ਅਮਨ ਕਾਨੂੰਨ ਜਿਹੜਾ ਵਿਗੜ ਰਿਹਾ ਨਾ, ਇਹ BJP ਕਰਕੇ ਵਿਗੜ ਰਿਹਾ। ਉਹ ਕਹਿੰਦੇ ਜੀ BJP ਕਰਕੇ ਕਿਵੇਂ ਵਿਗੜ ਰਿਹਾ? ਕਹਿੰਦੇ ਜਿਹੜਾ ਲਾਰੈਂਸ ਬਿਸ਼ਨੋਈ ਹੈ ਨਾ
ਜੀ,
ਉਹ ਇਸ ਸਮੇਂ ਅਹਿਮਦਾਬਾਦ ਦੀ ਗੁਜਰਾਤ ਦੀ ਜੇਲ੍ਹ 'ਚ ਹੈ, ਅਤੇ ਉੱਥੋਂ ਬੈਠ ਕੇ ਉਹ ਕੰਮ ਕਰਾਈ ਜਾਂਦਾ, ਪੰਜਾਬ ਦੇ ਵਿੱਚ ਅਜੇ ਤੱਕ ਇਹ ਵਾਰਦਾਤਾਂ ਹੋਈ ਜਾਂਦੀ। ਮਤਲਬ ਇਹ ਉਹੀ ਲਾਰੈਂਸ ਬਿਸ਼ਨੋਈ ਹੈ ਜਿਹੜਾ ਤੁਹਾਡੇ ਥਾਣਿਆਂ 'ਚ ਵੀ ਅੰਦਰੋਂ ਇੰਟਰਵਿਊਆਂ ਹੋ ਗਈਆਂ ਸੀਗੀਆਂ। ਅਤੇ ਇਸ ਲਈ ਇਹਦਾ ਮਤਲਬ ਤੁਹਾਡੀ ਪੁਲਿਸ ਦੀ ਵੀ ਅਤੇ ਤੁਹਾਡੀ ਸਰਕਾਰ ਦਾ ਵੀ ਹਾਲ ਹੋਈ ਹੈ, ਅਤੇ ਗੁਜਰਾਤ ਪੁਲਿਸ ਅਤੇ ਗੁਜਰਾਤ ਦੀ ਸਰਕਾਰ ਦਾ ਵੀ ਹਾਲ ਹੋਈ ਹੈ, ਇਹਦਾ ਮਤਲਬ ਫਰਕ ਹੀ ਹੈ
ਜੀ।
ਜੋ ਉੱਥੋਂ ਬੈਠ ਕੇ ਕਿੰਨਾ ਤਾਕਤਵਰ ਹੈ ਕਿ ਉਹ ਪੁਲਿਸ ਦੀ ਕਸਟਡੀ 'ਚੋਂ ਵੀ ਇੱਕ ਸੂਬੇ ਦੇ ਵਿੱਚ ਹਾਲਤ ਵਿਗਾੜੀ ਜਾਂਦਾ, ਫਿਰ ਤੁਸੀਂ ਸਰਕਾਰ ਕਾਹਦੇ ਹੋ
ਜੀ?
ਫਿਰ ਤੁਹਾਡਾ ਗ੍ਰਹਿ ਵਿਭਾਗ ਕਾਹਦੇ ਲਈ ਹੈ? ਤੁਹਾਡਾ ਮੰਤਰਾਲਾ ਕਾਹਦੇ ਲਈ ਹੈ
ਜੀ?
ਚਲੋ ਇੱਧਰ ਦੂਸਰੇ ਪਾਸੇ ਅਮਨ ਅਰੋੜਾ ਅੱਜ ਮੀਡੀਆ ਨਾਲ ਗੱਲ ਕਰਦਿਆਂ ਕਹਿ ਰਹੇ ਸੀ ਕਿ ਸਵਾਲ ਆ ਗਿਆ ਕਿ ਜੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੇ ਕਹਿੰਦੇ ਜੀ ਕਿ ਤੁਹਾਡੇ ਖਿਲਾਫ਼ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਕਰਤੀ ਇੱਕ, ਕਿ ਵੀ ਤੁਸੀਂ ਉਹਨਾਂ ਦੀ ਵੀਡੀਓ ਕੋਈ ਤੋੜ ਮਰੋੜ ਕੇ ਪੇਸ਼ ਕੀਤੀ ਹੈ ਜੀ। ਉਹ ਕਹਿੰਦੇ ਮੈਂ ਤਾਂ ਗੁਰਨੀਪ ਕੌਰ ਮਜੀਠੀਆ ਕਿਹਾ ਸੀ, ਉਹਨਾਂ ਨੇ ਗੁਰਨੀਪ ਕੌਰ ਘੱਟ ਤਾਂ ਇਕੱਲਾ ਮਜੀਠੀਆ ਦਿਖਾਤਾ, ਅਤੇ ਐਂ ਦਿਖਾ ਰਹੇ ਨੇ ਕਿ ਮੈਂ ਮਜੀਠੀਆ ਦੀ ਹਮਾਇਤ ਕਰ ਰਿਹਾ। ਸੋ ਇਸ ਲਈ ਕਹਿੰਦੇ ਜੀ ਉਹਨਾਂ ਨੇ ਸ਼ਿਕਾਇਤ ਕੀਤੀ ਚੰਡੀਗੜ੍ਹ ਪੁਲਿਸ ਕੋਲ। ਇਹਦੇ ਉੱਤੇ ਅਮਨ ਅਰੋੜਾ ਜੀ ਕਹਿੰਦੇ ਵੀ ਉਹਨਾਂ ਨੂੰ ਤਾਂ ਮੂੰਹ ਦੀ ਬਿਮਾਰੀ ਹੈ, ਕਹਿੰਦੇ ਪ੍ਰਤਾਪ ਬਾਜਵੇ ਨੂੰ ਮੂੰਹ ਦੀ ਬਿਮਾਰੀ ਹੈ, ਇਸ ਲਈ ਉਹ ਪਹਿਲਾਂ ਬੋਲ ਜਾਂਦੇ ਨੇ, ਬਾਅਦ 'ਚੋਂ ਫਿਰ ਜਦੋਂ ਪੰਗਾ ਪੈ ਜਾਂਦਾ ਫਿਰ ਉਹਨੂੰ ਬਦਲਦੇ ਫਿਰਦੇ। ਮਤਲਬ ਇਹ ਪੰਜਾਬ ਦੇ ਇੱਕ ਮੰਤਰੀ, ਪੰਜਾਬ ਦੇ ਇੱਕ ਪਾਰਟੀ ਦੇ ਪ੍ਰੈਜੀਡੈਂਟ ਦੇ ਬੋਲ ਨੇ,
ਜੀ
ਔਰ ਉਹ ਵੀ ਇੱਕ ਵਿਰੋਧੀ ਧਿਰ ਦੇ ਲੀਡਰ ਪ੍ਰਤੀ। ਮਤਲਬ ਤੁਹਾਡੇ ਲੀਡਰਾਂ ਨਾਲ ਸਿਧਾਂਤਕ ਵਿਚਾਰ ਨਹੀਂ ਰਲਦੇ ਹੋਣੇ, ਆਪਸ 'ਚ ਤੂੰ ਤੂੰ ਮੈਂ ਵੀ ਹੁੰਦੀ ਹੋਣੀ, ਪਰ ਸ਼ਬਦਾਂ ਦੀ ਚੋਣ ਤਾਂ ਦਰੁਸਤ ਹੋਣੀ ਚਾਹੀਦੀ ਹੈ।
ਜੀ
ਮਤਲਬ ਕਿਸੇ ਸਮੇਂ ਨਵਜੋਤ ਸਿੱਧੂ ਵੀ ਕੱਚੇ 'ਚ ਉਤਰਦੇ ਆਪਾਂ ਦੇਖੇ ਨੇ, ਹੈ ਨਾ, ਕਿਸੇ ਸਮੇਂ ਵਿਕਰਮ ਜੀਠੀਆ ਵੀ ਬੋਲ ਜਾਂਦੇ ਨੇ, ਕਿਸੇ ਸਮੇਂ ਭਗਵੰਤ ਮਾਨ ਖੁਦ ਬੋਲ ਜਾਂਦੇ ਨੇ, ਅਮਨ ਅਰੋੜਾ ਤੋਂ ਤਾਂ ਉਮੀਦ ਨਹੀਂ ਕੀਤੀ ਜਾਂਦੀ ਕਿ ਇਹ ਵੀ ਅਜੇ। ਮਤਲਬ ਇਹ ਕੀ ਸੱਤਾ ਦਾ ਨਸ਼ਾ ਚੜ੍ਹ ਜਾਂਦਾ ਤੇਰੇ ਨੂੰ
ਜੀ
ਕਰਨ। ਸੋ ਇਸ ਲਈ ਬਾਹਰ ਖੂਬ ਤਕਰਾਰਾਂ ਹੋਈਆਂ ਵਿਰੋਧੀ ਧਿਰ ਵੱਲੋਂ ਵੀ। ਪ੍ਰਤਾਪ ਬਾਜਵਾ ਨੇ ਵੀ ਲੈਂਡ ਪੂਲਿੰਗ 'ਤੇ ਕਹਿੰਦਾ ਵੀ, ਮੀਡੀਆ ਨੇ ਸਵਾਲ ਪੁੱਛ ਲਿਆ ਕਿ ਲੈਂਡ ਪੂਲਿੰਗ, ਉਹ ਕਹਿੰਦਾ ਲੈਂਡ ਪੂਲਿੰਗ ਨਹੀਂ ਜੀ, ਇਹ ਤਾਂ ਜੀ ਕਾਲੇ ਕੱਛਿਆਂ ਵਾਲਾ ਗਰੋਹ ਹੈ ਜੀ, ਇਹ ਪਿੰਡਾਂ 'ਚ ਲੁੱਟਣ ਆ ਰਿਹਾ ਅਤੇ ਲੋਕ ਸੋਟੀਆਂ ਲੈ ਕੇ ਕੋਠਿਆਂ ਨੂੰ ਚੜ੍ਹ ਜਾਣ, ਤਿਆਰ ਹੋ ਜਾਣ, ਇਹ ਤਾਂ ਕਾਲੇ ਕੱਛਿਆਂ ਦਾ ਗਰੋਹ ਹੈ ਜਿਹੜਾ ਦਿੱਲੀ ਤੋਂ ਆਇਆ। ਸੋ ਇਸ ਲਈ ਪਤਾ ਨਹੀਂ ਜੀ ਕੋਈ ਕੀ ਬੋਲ ਰਿਹਾ, ਕੋਈ ਕੀ ਬੋਲ ਰਿਹਾ, ਕਿਸੇ ਕੋਲ ਸ਼ਬਦਾਂ ਦੀ ਸਹੀ ਚੋਣ ਨਹੀਂ ਹੈ। ਤੁਸੀਂ ਮੁੱਦੇ ਦੇ ਆਧਾਰ 'ਤੇ ਉੱਤੇ ਠੋਸ ਗੱਲ ਨਹੀਂ ਕਰ ਪਾ ਰਹੇ। ਮੀਡੀਆ ਨੂੰ ਇਹੋ ਜਿਹੀਆਂ ਚੀਜ਼ਾਂ ਚਾਹੀਦੀਆਂ, ਉਹ ਕਲਿੱਪ ਕੱਟ ਕੱਟ ਪਾਈ ਜਾਂਦਾ ਫਿਰ ਚੱਲੀ ਜਾਂਦਾ। ਸੋ ਕੁੱਲ ਮਿਲਾ ਕੇ ਪਹਿਲਾ ਦਿਨ ਜਿਹਦੇ ਉੱਤੇ ਲੱਖਾਂ ਦਾ ਖਰਚ ਆਉਂਦਾ, ਇਕੱਲੇ ਇਕੱਲੇ MLA ਨੂੰ ਆਉਣ ਜਾਣ ਦੇ ਭੱਤੇ, ਸਪੈਸ਼ਲ ਭੱਤੇ, ਸਾਰਾ ਕੁਝ ਤੁਸੀਂ ਦਿੰਦੇ ਹੋ
ਜੀ,
ਤੇ ਬਈ ਘੰਟਾ ਦੋ ਘੰਟੇ ਤੋਂ ਬਾਅਦ ਦੁਬਾਰਾ ਬਹਿ ਜਾਓ, ਕੋਈ ਅੱਜ ਦੀ ਗੱਲ ਕਰ ਲਓ ਜਿਹਦੇ ਲਈ ਤੁਹਾਨੂੰ ਲੋਕਾਂ ਨੇ ਚੁਣਿਆ
ਜੀ।
ਚਲੋ ਜਿਹੜੇ ਲਾਲ ਅੱਜ ਲਾ ਲਏ, ਕੱਲ੍ਹ ਨੂੰ ਦੇਖਦੇ ਹਾਂ ਜੀ ਕੀ ਹੈ, ਕੱਲ੍ਹ ਨੂੰ ਦੂਆ ਦਿਨ ਹੈਗਾ।
ਤੁਸੀਂ ਦੀਪਕ ਜੀ ਹੁਣੇ ਗੱਲ ਕੀਤੀ ਵੀ ਕਈ ਵਾਰੀ ਆਹ ਸਿਆਸਤਦਾਨਾਂ ਤੋਂ ਜਦੋਂ ਉਮੀਦ ਨਹੀਂ ਕੀਤੀ ਜਾਂਦੀ ਵੀ ਸ਼ਬਦਾਵਲੀ ਕਿਹੋ ਜਿਹੀ ਵਰਤੀ ਜਾਂਦੀ ਹੈ, ਹੈ ਨਾ। ਹੁਣ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਦਾ ਮਜ਼ਾਕ ਉਡਾਤਾ ਜੀ, ਅੱਜ ਕੀ ਕਹਿ ਦਿੱਤਾ?
ਬਿਲਕੁਲ, ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਅੱਜ ਦਾ ਦਿਨ ਇੱਦਾਂ ਹੀ ਲੰਘ ਗਿਆ ਅਤੇ ਕੱਲ੍ਹ ਨੂੰ ਮਤਲਬ ਕਿ ਸਾਰੀ ਚਰਚਾ ਸੀਗੀ। ਆਪਾਂ ਪਿਛਲੇ 2 ਦਿਨਾਂ ਦੀ ਗੱਲ ਵੀ ਕਰ ਰਹੇ ਹਾਂ ਕਿ ਬੇਅਦਬੀਆਂ ਦੇ ਮਾਮਲੇ 'ਤੇ ਕੋਈ ਬਿੱਲ ਆ ਸਕਦਾ, ਕੁਛ ਹੋ ਸਕਦਾ
ਜੀ।
ਸੋ ਉਹਦੇ ਲਈ ਕੈਬਨਿਟ 'ਚ ਆਉਣਾ ਜ਼ਰੂਰੀ ਸੀ, ਇਸ ਲਈ ਅੱਜ ਕੈਬਨਿਟ ਦੀ ਬੈਠਕ ਹੋਈ, ਤੱਤ ਪੜਤ 'ਚ ਕੈਬਨਿਟ ਦੀ ਬੈਠਕ ਬੁਲਾਈ ਗਈ ਅਤੇ ਕੈਬਨਿਟ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਕੀਤੀ। ਆਪਾਂ ਕੱਲ੍ਹ ਵੀ ਦਿੱਲੀ ਵਾਲੀ ਪ੍ਰੈਸ ਕਾਨਫਰੰਸ ਦੇ ਹਵਾਲੇ ਨਾਲ ਵੀ ਗੱਲ ਕਰਕੇ ਹਟੇ ਹਾਂ ਅਤੇ ਅੱਜ ਪੰਜਾਬ 'ਚ ਵੀ ਪ੍ਰੈਸ ਕਾਨਫਰੰਸ ਦੇ ਹਵਾਲੇ ਨਾਲ ਵੀ ਗੱਲ ਕਰ ਲੈਂਦੇ। ਮੁੱਖ ਮੰਤਰੀ ਭਗਵੰਤ ਮਾਨ ਹਰ ਗੱਲ ਨੂੰ ਨਾ ਚੁਟਕਲੇ 'ਚ, ਮਜ਼ਾਕ 'ਚ, ਤੰਜ 'ਚ, ਹੈ ਨਾ, ਆਪਣੇ ਵਿਅੰਗ 'ਚ ਉਡਾਉਣ ਨੂੰ ਫਿਰਦੇ ਹੁੰਦੇ ਨੇ। ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਕਈ ਮਸਲਿਆਂ 'ਤੇ ਸੀਰੀਅਸ ਹੋਣਾ ਪੈਂਦਾ
ਜੀ।
ਲੈਂਡ ਪੂਲਿੰਗ ਵਾਲੇ ਮਸਲੇ 'ਤੇ ਮੀਡੀਆ ਨੇ ਜਦੋਂ ਸਵਾਲ ਕੀਤਾ ਕਿ ਕਿਸਾਨ ਜਥੇਬੰਦੀਆਂ ਦੇ ਹਵਾਲੇ ਨਾਲ, ਤਾਂ ਕਹਿੰਦੇ ਜੀ ਤੁਸੀਂ ਉਹਨਾਂ ਨੂੰ ਕਿਸਾਨ ਮੰਨਦੇ ਹੋ? ਅਤੇ ਕਿਸੇ ਨੇ ਥੱਲੇ ਕਿਹਾ ਹੋਣਾ ਕਿਸਾਨ ਲੀਡਰ, ਹਾਂ ਲੀਡਰ, ਇਹ ਦੱਸੋ ਜੀ, ਕਹਿੰਦੇ ਕਿ ਉਹਨਾਂ ਨੂੰ ਪੁੱਛਿਓ ਕਿ ਉਹਨਾਂ ਨੇ ਖੇਤਾਂ 'ਚ ਕਦ ਗੇੜਾ ਮਾਰਿਆ ਸੀ, ਕਦੇ ਆਪਣੇ ਖੇਤਾਂ 'ਚ ਗਏ ਨੇ? ਮਤਲਬ ਇਹ ਉਸ ਸੂਬੇ ਦਾ ਮੁੱਖ ਮੰਤਰੀ ਕਹਿ ਰਿਹਾ ਜਿਹੜਾ ਦਿੱਲੀ 'ਚ ਪੱਟ 'ਤੇ ਥਾਪੀ ਮਾਰ ਕੇ ਕਹਿ ਰਿਹਾ ਅਸੀਂ ਦੇਸ਼ ਦੇ ਵਿੱਚ ਅੱਧਾ ਅਨਾਜ ਅਸੀਂ ਦਿੰਦੇ ਹਾਂ
ਜੀ,
ਕੁੱਲ ਪੈਦਾਵਾਰ ਮੁਲਕ ਦੀ ਕਣਕ ਦੇ ਵਿੱਚ ਅੱਧੀ ਸਾਡੀ ਹੁੰਦੀ ਆ, ਅਸੀਂ ਭੜੋਲਾ ਭਰਦੇ ਹਾਂ
ਜੀ,
ਅਤੇ ਅੱਜ ਉਹ ਕਿਸਾਨਾਂ ਨੂੰ, ਕਿਸਾਨ ਆਗੂਆਂ ਨੂੰ ਕਿਸਾਨ ਮੰਨਣ ਲਈ ਤਿਆਰ ਨੇ। ਇਹ ਭਾਸ਼ਾ ਕਿਹਦੇ ਵਾਲੀ ਹੈ ਜੀ? ਇਹ ਮੈਂ ਤਾਂ ਹੀ ਕੱਲ੍ਹ ਵੀ ਗੱਲ ਕਰ ਰਿਹਾ ਸੀ ਕਿ ਤਾਜ਼ੀ ਤਾਜ਼ੀ ਦਿੱਲੀ ਦੀ ਬੋਲੀ ਤਾਂ ਨਹੀਂ ਬੋਲਣ ਲੱਗ ਗਏ, ਸੰਘ ਵਾਲੀ BJP ਵਾਲੀ ਬੋਲੀ ਤਾਂ ਨਹੀਂ ਗਈ ਹੈ ਕਿਤੇ? ਦਿੱਲੀ ਕਿਸਾਨ ਅੰਦੋਲਨ ਦੌਰਾਨ ਵੀ ਇਹੀ ਕਿਹਾ ਜਾ ਰਿਹਾ ਸੀ, ਸਾਰੇ ਕਿਸਾਨਾਂ ਨੂੰ ਕਹਿ ਰਹੇ ਸੀ ਜਿੰਨੇ ਧਰਨੇ 'ਚ ਗਏ ਸੀ ਕਿ ਕਿਸਾਨ ਨਹੀਂ ਹੈਗੇ, ਅਸੀਂ ਇਹਨਾਂ ਨੂੰ ਕਿਸਾਨ ਨਹੀਂ ਮੰਨਦੇ, ਹੈ ਨਾ, ਇਹ ਤਾਂ ਚੀਨ ਤੋਂ ਜੀ, ਇਹ ਤਾਂ ਮਤਲਬ ਇੱਧਰੋਂ ਪ੍ਰਭਾਵਿਤ ਨੇ। ਅਤੇ ਅੱਜ ਬਿਲਕੁਲ ਉਹੀ ਜਿਹਾ ਹੀ ਵਰਤਾਰਾ ਮੁੱਖ ਮੰਤਰੀ ਭਗਵੰਤ ਮਾਨ ਦੇ ਮੂੰਹ ਤੋਂ ਸੁਣਨ ਨੂੰ ਮਿਲਿਆ। ਕਹਿੰਦੇ ਵੀ ਇਹਨਾਂ ਨੂੰ ਪੁੱਛਿਓ ਕਿ ਇਹਨਾਂ ਨੇ ਕਿੰਨੇ ਦਿਨ ਹੋ ਗਏ ਆਪਣੇ ਕਦੇ ਖੇਤਾਂ 'ਚ ਗੇੜਾ ਮਾਰਿਆ, ਇਹਨਾਂ ਨੂੰ ਕੀ ਪਤਾ ਕਿਸਾਨੀ ਦਾ। ਅਗਲਿਆਂ ਨੇ ਸੋਸ਼ਲ ਮੀਡੀਆ 'ਤੇ ਜਵਾਬ ਪਾਏ ਨੇ ਜੀ, ਉਹ ਕਹਿੰਦੇ ਜੀ ਮੁੱਖ ਮੰਤਰੀ ਜੀ ਇੰਨਾ ਦੱਸ ਦਿਓ ਕਿ ਤੁਹਾਡੇ ਸਿੱਖਿਆ ਮੰਤਰੀ ਜੀ ਕਿਹੜੇ ਸਕੂਲ 'ਚ ਪੜ੍ਹਾਉਂਦੇ ਨੇ, ਤੁਹਾਡੇ ਖੇਤੀਬਾੜੀ ਮੰਤਰੀ ਕਹੀ ਲੈ ਕੇ ਕਿਹੜੇ ਖੇਤਾਂ 'ਚ ਨੱਕੇ ਮੋੜਨ ਜਾਂਦੇ ਨੇ, ਤੁਹਾਡੇ ਟਰਾਂਸਪੋਰਟ ਮੰਤਰੀ ਜੀ ਕਿਹੜੀਆਂ ਬੱਸਾਂ 'ਚ ਸੀਟੀਆਂ ਮਾਰਦੇ ਫਿਰਦੇ ਨੇ, ਅਤੇ ਉਹਨਾਂ ਨੇ ਤਾਂ ਮੁੱਖ ਮੰਤਰੀ 'ਤੇ ਵੀ ਵਾਪਸ ਹਮਲਾ ਕੀਤਾ। ਉਹ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਦੱਸ ਦਿਓ ਕਿ 3.5 ਸਾਲਾਂ ਦੀ ਸਰਕਾਰ 'ਚ ਤੁਸੀਂ ਆਪ ਕਿਹੜਾ ਫੈਸਲਾ ਕੀਤਾ
ਜੀ,
ਤੁਹਾਡੇ ਫੈਸਲੇ ਤਾਂ ਕੋਈ ਹੋਰ ਕਰਦਾ। ਸੋ ਇਸ ਲਈ ਮਤਲਬ ਮੁੱਖ ਮੰਤਰੀ ਸਾਹਿਬ ਹਰ ਗੱਲ ਨੂੰ ਅੱਜ ਪ੍ਰਧਾਨ ਮੰਤਰੀ ਨੂੰ ਲੈ ਕੇ, ਉਹ ਜੀ ਜਿੱਥੇ 10,000 ਦੀ ਆਬਾਦੀ ਹੈ ਪ੍ਰਧਾਨ ਮੰਤਰੀ ਉੱਥੇ ਚਲਾ ਜਾਂਦਾ ਸਨਮਾਨ ਲੈ ਕੇ, ਹੈ ਐਡੇ ਐਡੇ ਮੁਲਕਾਂ 'ਚ ਸਨਮਾਨ ਲੈਣ ਦਾ ਮਤਲਬ ਕੀ ਰਹਿ ਗਿਆ ਜੀ? ਕਹਿੰਦੇ 10,000 ਬੰਦੇ ਤਾਂ ਸਾਡੇ ਇੱਥੇ JCB ਲੱਗੀ ਹੋਵੇ, ਕਹਿੰਦੇ ਉਹ ਦੇਖਣ ਖੜ੍ਹ ਜਾਂਦੇ ਨੇ, ਮਤਲਬ ਕੁਛ ਵੀ ਕਹਿ ਸਕਦੇ ਹੋ ਜੀ। ਹਾਂ, ਜਿਹੜੀਆਂ ਉਹਨਾਂ ਨੇ 4 ਮੁੱਦੇ ਛੂਹੇ ਅੱਜ ਦੀ ਕੈਬਨਿਟ ਦੇ ਵਿੱਚ, ਕੈਬਨਿਟ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ
ਜੀ,
ਉਹ ਕਹਿੰਦੇ ਜੀ ਜਿਹੜਾ ਅਸੀਂ ਸਿਹਤ ਬੀਮਾ ਲਿਆਂਦਾ 10 ਲੱਖ ਵਾਲਾ, ਕਿ ਵੀ ਕਿਸੇ ਦਾ ਵੀ ਹੋ ਸਕਦਾ ਉਹਦੇ ਕੋਲ ਆਧਾਰ ਕਾਰਡ ਅਤੇ ਪੰਜਾਬ ਦਾ ਵੋਟਰ ਕਾਰਡ ਚਾਹੀਦਾ, ਉਹਦੇ ਉੱਤੇ ਕੱਲ੍ਹ ਨੂੰ ਮੋਹਰ ਲਾਵਾਂਗੇ ਕਿ ਉਹ ਅਸੀਂ ਕੈਬਨਿਟ ਆਪਣੀ ਕੈਬਨਿਟ 'ਚ ਲਿਆ ਚੁੱਕੇ ਸੀ, ਕੱਲ੍ਹ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਆਊਗਾ। ਠੀਕ ਹੈ, ਇਸ ਫੈਸਲੇ ਦਾ ਆਪਾਂ ਉਸ ਦਿਨ ਵੀ ਸਵਾਗਤ ਕੀਤਾ ਸੀ, ਅੱਜ ਵੀ ਸਵਾਗਤ ਕਰਦੇ ਹਾਂ ਕਿ ਇਹ ਸਿਹਤ ਅਤੇ ਸਿੱਖਿਆ ਪਹਿਲੀ ਪਹਿਲਕਦਮੀ ਹੋਣੀ ਚਾਹੀਦੀ ਹੈ ਸਰਕਾਰਾਂ ਦੀ। ਪਰ ਅਜੇ ਬਹੁਤ ਕੁਛ ਸਾਫ਼ ਹੋਣਾ ਕਿ ਆਯੁਸ਼ਮਾਨ ਜਿਹੜੀ ਮੋਦੀ ਵਾਲੀ ਯੋਜਨਾ 5 ਲੱਖ ਵਾਲੀ, ਉਹਦੇ ਵਿੱਚ ਪਲੱਸ 5 ਲੱਖ ਕਰਨਾ, ਜਾਂ ਜਿਹੜੇ ਤੁਸੀਂ ਕਹਿੰਦੇ ਹੋ ਜੀ ਅਸੀਂ ਕਰ ਲਏ ਜੀ 500 ਦੇ ਕਰੀਬ ਪ੍ਰਾਈਵੇਟ ਹਸਪਤਾਲ ਪਿੰਨ ਪੁਆਇੰਟ, ਬਾਕੀ ਸਰਕਾਰੀ ਵੀ ਹੈਗੇ ਨਹੀਂ, ਇਹ ਪ੍ਰਾਈਵੇਟ 'ਚ ਘਪਲਾ ਕਰਨਾ
ਜੀ।
ਪ੍ਰਾਈਵੇਟ 'ਚ ਤਾਂ ਕੋਈ ਤੁਹਾਡੇ ਮੇਰੇ ਵਰਗਾ ਮਰੀਜ਼ ਚੱਲ ਜਾਵੇ, ਅਗਲੇ ਪਹਿਲਾਂ ਪੁੱਛਦੇ ਜੀ ਇੰਸ਼ੋਰੈਂਸ ਹੈਗੀ ਆ, ਜੇ ਉਹ ਕਹਿੰਦਾ ਹੈਗੀ ਆ, ਬਸ ਜਿੰਨੇ ਦੀ ਇੰਸ਼ੋਰੈਂਸ ਆ ਉਨੇ ਤਾਂ ਲੱਗੇ ਜਾਂਦੇ ਆ
ਜੀ,
ਉਹ ਤੋਂ ਘੱਟ ਇਲਾਜ ਨਹੀਂ ਹੁੰਦਾ, ਤੇ ਕਿੰਨਿਆਂ ਦਾ ਮਸਲਾ ਖੜਾ ਕੱਪੜਿਆਂ ਦਾ ਸਾਰਾ ਕੁਛ। ਸੋ ਕਿਤੇ ਜੀ ਇਹ ਨਵਾਂ ਕੱਪੜੇ ਦਾ ਨਵਾਂ ਦਿੱਲੀ ਦਾ ਇਵੈਂਟ ਤਾਂ ਨਹੀਂ ਕੋਈ ਬਣ ਜੂਗਾ ਸਾਡੇ ਲਈ, ਦਿੱਲੀ ਟੀਮ ਦਾ ਇਸ ਵੱਲ ਖੜਾ। ਦੂਸਰਾ, ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਅਸੀਂ ਮਹਿਲਾ ਸਰਪੰਚਾਂ ਨੂੰ 5 ਦਿਨ ਦੇ ਟੂਰ ਤੇ ਲੈ ਕੇ ਜਾਵਾਂਗੇ ਨਦੇੜ ਸਾਹਿਬ, ਸੋ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨ ਵੀ ਕਰਾਵਾਂਗੇ ਤੇ 2 ਦਿਨ ਦਾ ਉੱਥੇ ਟ੍ਰੇਨਿੰਗ ਕੈਂਪ ਵੀ ਲਾਵਾਂਗੇ
ਜੀ।
ਚਲੋ ਠੀਕ ਹੈ ਜੀ, ਚੰਗੀ ਗੱਲ ਹੈ ਤੁਹਾਡੀ ਇਹ ਪਹਿਲਕਦਮੀ। ਪੰਜਾਬ ਦੇ ਵਿੱਚ ਮਤਲਬ 50% ਮਹਿਲਾ ਸਰਪੰਚ ਹੈਗੀਆਂ ਨੇ, ਸੋ ਇਹਦਾ ਮਤਲਬ 7,000 ਦੇ ਗੇਟ, 6500 7,000 ਦਾ ਗੇਟ ਬਣਨਾ। ਸੋ ਹੋ ਸਕਦਾ 2-3 ਵਾਰ ਕਹਿੰਦੇ ਰੇਲ ਗੱਡੀਆਂ ਬੁੱਕ ਕਰਾਈ ਜਾਵਾਂਗੇ, ਤੁਹਾਨੂੰ ਤਰੀਕਾ ਦੱਸੀ ਜਾਵਾਂਗੇ। ਮਹਿਲਾ ਸਰਪੰਚਾਂ ਨੂੰ ਲਿਜਾਣ ਦਾ ਮਤਲਬ ਕੀ ਇਹ ਹੈ ਕਿ ਉਹ ਮਾਤਰ ਸ਼ਕਤੀ ਸੋਫਟ ਹੁੰਦੀ ਹੈ, ਉਹਨਾਂ ਨੂੰ ਜੇ ਭਰਮਾ ਲਿਆ ਤਾਂ ਮਹੱਲਾ ਪਿੰਡ ਘਰ ਪਰਿਵਾਰ ਭਰਮਾ ਲਿਆ ਜਾਊਗਾ ਵੀ 127 ਲਈ ਤਿਆਰੀ ਕਰਨੀ ਹੈ। ਕੁਛ ਜਿਹਨਾਂ ਇਹਨੂੰ ਰਾਜਨੀਤਿਕ ਤੌਰ 'ਤੇ ਦੇਖਦੇ, ਚਲੋ ਆਪਾਂ ਇਹਨੂੰ ਸਿਰਫ ਸਮਾਜਿਕ ਤੌਰ 'ਤੇ ਦੇਖਦੇ ਹਾਂ ਕਿ ਠੀਕ ਹੈ ਕਿ ਬੀਬੀਆਂ ਭੈਣਾਂ ਸਰਕਾਰੀ ਖਰਚੇ ਦੇ ਉੱਤੇ ਬਤੌਰ ਸਰਪੰਚੀ ਦੇ ਚੱਲ ਗੇੜਾ ਮਾਰਿਆ ਹੋਣਗੀਆਂ ਅਤੇ ਧਾਰਮਿਕ ਸਥਾਨ ਦੇ ਦਰਸ਼ਨ ਕਰੇ ਹੋਣਗੀਆਂ, ਪਰ ਨਾਲ ਟ੍ਰੇਨਿੰਗ ਕੈਂਪ। ਇਹ ਟ੍ਰੇਨਿੰਗ ਕੈਂਪ ਮਹਾਰਾਸ਼ਟਰ 'ਚ ਕਿਉਂ ਜੀ, ਪੰਜਾਬ 'ਚ ਕਿਉਂ ਨਹੀਂ? ਇਹ ਖਜ਼ਾਨੇ 'ਚ ਦੁਰਵਰਤੋਂ ਕਿਉਂ ਹੈ? ਕਿਉਂਕਿ ਜੇ ਟ੍ਰੇਨਿੰਗ ਕੈਂਪ ਲੱਗੂਗਾ ਤਾਂ ਟ੍ਰੇਨਿੰਗ ਦੇਣ ਵਾਲੇ ਵੀ ਜਾਣਗੇ, ਅਤੇ ਟ੍ਰੇਨਿੰਗ ਦੇਣ ਵਾਲੇ ਕੌਣ ਹੋਣਗੇ ਜੀ? ਪੰਚਾਇਤ ਵਿਭਾਗ ਦੇ ਅਧਿਕਾਰੀ ਅਫਸਰ ਕੋਈ ਜੇ ਵੋ, ਅਤੇ ਉਹ ਆਪਣੀ ਘਰਵਾਲੀ ਵੀ ਨਾਲ, ਨਿਆਣਾ ਵੀ ਨਾਲ, ਉਂਗਲ ਲਾਇਆ ਹੋਊਗਾ ਸਰਕਾਰੀ ਖਰਚੇ 'ਤੇ, ਝੂਠੇ ਵੀ ਲੈਣਗੇ। ਜੇ ਸਕੂਲ ਦਾ ਟੂਰ ਜਾਂਦਾ ਹੈ ਤਾਂ ਮਾਸਟਰੀਆਂ ਦੇ ਨਾਲ ਉਹਨਾਂ ਦੇ ਨਿਆਣੇ ਵੀ ਚੱਲ ਜਾਂਦੇ ਨੇ ਨਾਲੇ
ਜੀ,
ਅਤੇ ਫਿਰ ਇਹ ਸਭ ਨੂੰ ਪਤਾ ਜੀ ਕਿ ਹਾਂ ਇੱਥੇ ਕੀ ਹੋਣਾ। ਸੋ ਇਸ ਲਈ ਇਹ ਵੀ ਸਵਾਲ ਖੜਾ ਕਿ ਇਹ ਖਰਚਾ ਹੁਣ ਅਸੀਂ ਮਾਸਟਰਾਂ ਨੂੰ ਭੇਜਦੇ ਹਾਂ ਜੀ ਵਿਦੇਸ਼ੀ ਟੂਰ ਦੇ ਉੱਤੇ ਜੀ, ਕਿ ਉਹ ਟ੍ਰੇਨਿੰਗ ਲੈਣ ਜਾਣ। ਜਦੋਂ ਕੇਜਰੀਵਾਲ ਦਿੱਲੀ ਬੁਲਾਉਂਦਾ ਸੀ ਪੰਜਾਬ ਦੇ, ਹੁਣ ਤਾਂ ਚਲੋ ਉੱਥੋਂ ਵਿਹਲਾ ਕਰਤਾ, ਦਿੱਲੀ ਵਾਲਿਆਂ ਨੇ ਤਾਂ ਇੱਥੇ ਹੀ ਪੱਖਾ ਡੇਰਾ ਲਾ ਲਿਆ, ਹੈ ਨਾ। ਜਦੋਂ 93-94 ਆਪਣੇ MLA ਨੂੰ ਦਿੱਲੀ ਬੁਲਾਉਂਦਾ ਸੀ ਕੇਜਰੀਵਾਲ, ਆਪਾਂ ਜਦ ਸਵਾਲ ਕਰਦੇ ਸੀ ਕਿ ਵੀ 97 ਬੰਦੇ 94 ਬੰਦੇ 92 ਬੰਦੇ ਦਿੱਲੀ ਬੁਲਾਉਣੇ ਆਸਾਨ ਨੇ ਕਿ ਇਕੱਲੇ ਬੰਦੇ ਨੂੰ ਦਿੱਲੀ ਤੋਂ ਆਉਣਾ ਆਸਾਨ ਹੈ
ਜੀ?
ਅਤੇ ਉਹੀ ਗੱਲ ਹੈ ਜੀ, ਮਾਸਟਰਾਂ ਨੂੰ ਤੁਸੀਂ ਟ੍ਰੇਨਿੰਗ ਦੇਣ ਉੱਥੇ ਭੇਜ ਰਹੇ ਹੋ, ਅਤੇ ਇੰਨੇ ਮਾਸਟਰ ਉੱਥੇ ਭੇਜਣ ਦੀ ਬਜਾਏ ਉੱਥੋਂ 2 ਟ੍ਰੇਨਰ ਇੱਥੇ ਬੁਲਾ ਲਓ
ਜੀ,
ਸਿੰਗਾਪੁਰ ਚੱਲੇ ਆ ਜੀ ਸਾਡੇ ਮਾਸਟਰ ਟ੍ਰੇਨਿੰਗ ਲੈਣ, ਅਤੇ ਮਹਿਲਾ ਸਰਪੰਚ ਸਾਰੀਆਂ ਨੂੰ ਤੁਸੀਂ ਉੱਥੇ, ਉਹ ਟ੍ਰੇਨਿੰਗ ਵਾਲਾ ਤਾਂ ਖਰਚਾ ਬਚ ਜੂਗਾ, ਇੱਥੇ ਕਰਾ ਲਓ ਉਹਨਾਂ ਨੇ ਟ੍ਰੇਨਿੰਗ, ਠੀਕ ਹੈ ਤੁਸੀਂ ਯਾਤਰਾ ਕਰਾ ਕੇ ਲਿਆਓ। ਪਰ ਇਹਦੇ ਪਿੱਛੇ ਵੀ ਥੋੜ੍ਹੀ ਰਾਜਨੀਤੀ ਚਲਕਦੀ ਹੈ। ਤੀਸਰਾ, ਇਹਦੇ ਵਿੱਚੋਂ ਲੈ ਕੇ ਆਏ ਨੇ CISF ਵਾਲਾ
ਜੀ,
ਉਹ ਕਹਿੰਦੇ ਜੀ ਕੈਪਟਨ ਉਹਨਾਂ ਦੇ ਟਾਈਮ 'ਚ ਹੋ ਗਿਆ ਸੀਗਾ ਜੀ ਕਿ BBMA ਵਾਲੀ ਸੁਰੱਖਿਆ ਦਾ ਕੰਟਰੋਲ ਕੇਂਦਰ ਨੂੰ ਦਿੱਤਾ ਜਾਵੇ, ਅਤੇ ਕੇਂਦਰੀ ਦਸਤ ਜਿਹੜੀਆਂ ਸੁਰੱਖਿਆ ਦਸਤੇ ਆਉਣਗੇ ਉਹਨਾਂ ਦੀ ਅਦਾਇਗੀ ਵੀ ਅਸੀਂ ਕਰਾਂਗੇ, ਅਸੀਂ ਇਹਨੂੰ ਸਵੇਰੇ ਰੱਦ ਕਰਾਂ, ਸ਼ਾਬਾਸ਼ੀ ਆ। ਇਹਦੇ ਨਾਲ ਪੰਜਾਬ ਦੇ ਖਜ਼ਾਨੇ ਦਾ ਬੋਝ ਵੀ ਵਧੂਗਾ ਔਰ ਸਾਡਾ ਹੱਕ ਵੀ ਆਊਗਾ। ਪਰ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ, ਮੈਂ ਅੱਜ ਵੀ ਗੱਲ ਕਰ ਰਿਹਾ
ਜੀ
ਕਿ ਜਦੋਂ ਹਰਿਆਣਾ ਨੇ ਵੱਖਰੀ ਵਿਧਾਨ ਸਭਾ ਲਈ ਥਾਂ ਮੰਗੀ, ਤੁਸੀਂ ਨਾਲ ਕਹਿੰਦਾ ਸਾਨੂੰ ਵੀ ਚੰਡੀਗੜ੍ਹ 'ਚ ਵੱਖਰੀ ਵਿਧਾਨ ਸਭਾ ਦਿਓ, ਭਾਈ ਚੰਡੀਗੜ੍ਹ ਮੰਗਣਾ ਸੀ
ਜੀ।
ਹੁਣ ਵੀ ਤੁਸੀਂ BBMP ਦੀ ਸੁਰੱਖਿਆ ਨਹੀਂ ਮੰਗਣੀ, BBMP ਦਾ ਕੰਟਰੋਲ ਮੰਗਣਾ ਹੈ। BBMP ਨੂੰ ਸੂਬੇ ਚਲਾਉਂਦੇ ਨੇ, ਕਹੋ ਕਿ ਸੂਬਿਆਂ ਦੇ ਅਧਿਕਾਰ ਖੇਤਰ 'ਚ ਆਵੇ। ਵੈਸੇ ਇਸ ਸੰਸਥਾ ਦਾ ਹੁਣ ਕੋਈ ਹੋਂਦ ਹੀ ਨਹੀਂ ਬਣਦੀ, ਇਹਦੀ ਲੋੜ ਹੀ ਨਹੀਂ ਬਣਦੀ
ਜੀ।
ਇਹ ਸੂਬਿਆਂ ਨੂੰ ਪ੍ਰੋਜੈਕਟ ਫਾਈਨਲ ਹੋਣ ਤੋਂ ਸੌਂਪਣੇ ਸੀ। ਸੋ ਇਸ ਲਈ ਉਹਦੇ 'ਤੇ ਕਦੋਂ ਆਉਣਾ, ਇਹ ਬਹੁਤ ਪਹਿਲੂ ਨੇ ਜੀ। ਸੋ ਇਸ ਲਈ ਲੈਂਡ ਪੁਲਿੰਗ ਵਾਲਾ ਮੁੱਦਾ ਵੀ ਸਵੇਰ ਨੂੰ ਮੁੱਦਾ ਬਣੂਗਾ, ਨਸ਼ੇ ਵਾਲਾ ਮੁੱਦਾ ਵੀ ਸਵੇਰ ਨੂੰ, ਕਿਉਂਕਿ ਇਸ 'ਤੇ ਸਰਕਾਰ ਨੇ ਆਪਣੀ ਪਿੱਠ ਤਾਪੜਨੀ ਹੈ, ਦੂਜੀਆਂ ਤਰ੍ਹਾਂ ਨੂੰ ਟਿੱਚ ਕਰਨਾ ਹੈ। ਜੋ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕੱਲ੍ਹ ਨੂੰ ਆਪਣਾ ਰਾਜਨੀਤਿਕ ਭਾਸ਼ਣ ਦੇਣ ਲਈ ਵਿਧਾਨ ਸਭਾ 'ਚ ਆਉਣਗੇ, ਕੰਮ ਕਰਨ ਲਈ ਨਹੀਂ ਆਉਣਗੇ। ਸੋ ਇਹਨਾਂ ਮੁੱਦਿਆਂ 'ਤੇ ਕੱਲ੍ਹ ਨੂੰ ਚਰਚਾ ਵੀ ਇੱਕ ਦੋ ਬਿੱਲ ਵੀ ਹੋ ਜਾਣਗੇ ਅਤੇ ਆਪਣਾ ਭਾਸ਼ਣਬਾਜ਼ੀ ਵੀ ਹੋ ਜਾਊਗੀ।
ਅੱਛਾ ਦੀਪਕ ਜੀ, ਦੱਸਿਓ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਮੋੜ ਕੱਟਿਆ, ਕੀ ਅੱਜ ਅਪਡੇਟ ਹੈ ਇਸ ਬਾਰੇ ਜੀ?
ਵਿਜੇ ਜੀ, ਆਪਾਂ ਪਿਛਲੇ 2 ਦਿਨਾਂ ਤੋਂ ਜਦੋਂ ਇਸ ਵਿਸ਼ੇਸ਼ ਇਜਲਾਸ ਦੀ ਗੱਲ ਕਰਦੇ ਸੀ ਤਾਂ ਉਹ 'ਚ ਆਪਾਂ ਰੈਗੂਲਰ ਗੱਲ ਕਰਦੇ ਸੀ ਕਿ ਵੀ ਜੋ ਮਰਜ਼ੀ ਹੋਵੇ ਤੁਸੀਂ ਇਹ ਦੇਖ ਲਿਓ ਕਿ ਪੰਜਾਬ ਸਰਕਾਰ ਦੁਵਿਧਾ 'ਚ ਆ ਬੇਅਦਬੀ ਵਾਲੇ ਬਿੱਲ ਨੂੰ ਲੈ ਕੇ, ਕਾਨੂੰਨ ਬਣਾਉਣ ਨੂੰ ਲੈ ਕੇ। ਪਰ ਉਹ ਦੁਵਿਧਾ ਇਸ ਗੱਲ ਤੋਂ ਜ਼ਾਹਰ ਹੋ ਰਹੀ ਹੈ ਕਿ ਅੱਜ ਦਾ ਦਿਨ ਤੁਸੀਂ ਇਸੇ ਟਪਾਏ, ਕੱਲ੍ਹ ਨੂੰ ਬਾਕੀ ਕੰਮ ਕਰ ਲਾਂਗੇ, ਛੱਡੋ ਅੱਜ ਦਾ ਦਿਨ, ਕੱਲ੍ਹ ਨੂੰ ਕੁਛ ਕਰਨਾ, ਕਿਉਂਕਿ ਤੁਸੀਂ ਇਹ ਵਿਸ਼ੇਸ਼ ਇਜਲਾਸ ਬੇਅਦਬੀ ਵਾਲੇ ਮਸਲੇ 'ਤੇ ਸਖ਼ਤ ਕਾਨੂੰਨ ਬਣਾਉਣ ਦੇ ਇਰਾਦੇ ਨਾਲ ਲਿਆਉਂਦਾ ਸੀ
ਜੀ।
ਰਾਜਨੀਤਿਕ ਸਟੇਜਾਂ ਤੋਂ ਆਪਣੇ ਖਾਸ ਮੀਡੀਆ ਸਾਥੀਆਂ ਨੂੰ ਤੁਸੀਂ ਇਹ ਗੱਲ ਉਹਨਾਂ ਦੇ ਕੰਨਾਂ 'ਚ ਪਾ ਚੁੱਕੇ ਸੀ ਕਿ ਲਓ ਵੀ ਬੇਅਦਬੀ ਵਾਲੇ ਮਸਲੇ 'ਤੇ ਸਖ਼ਤ ਕਾਨੂੰਨ ਲਿਆਉਣ ਜਾ ਰਹੇ ਹੋ। ਜੇ ਤੁਹਾਡੀ ਇੱਛਾ ਸੱਚਮੁੱਚ ਲੋਕਾਂ ਨੂੰ ਬੇਅਦਬੀ ਵਾਲੇ ਮਸਲਿਆਂ 'ਤੇ ਇਨਸਾਫ ਦੇਣ ਵਾਲੀ ਹੁੰਦੀ ਤਾਂ ਲੋਕਾਂ ਦੀ ਇੱਛਾ ਅਨੁਸਾਰ ਤੁਸੀਂ ਕੁੰਵਰ ਵਿਜੇ ਪ੍ਰਤਾਪ ਨੂੰ ਕੋਈ ਅਹੁਦਾ, ਕੋਈ ਰੁਤਬਾ, ਕੋਈ ਕਿਸੇ ਕਮੇਟੀ ਦਾ ਮੁਖੀ, ਕੋਈ ਮੰਤਰਾਲਾ ਕੋਈ ਸੌਂਪਿਆ ਹੁੰਦਾ। ਉਹ ਫੇਲ ਹੁੰਦਾ, ਪਾਸ ਹੁੰਦਾ, ਉਹ ਵੱਖਰੀ ਗੱਲ ਸੀ, ਪਰ ਲੋਕਾਂ ਦੀ ਇੱਛਾ ਸੀ, ਤੁਸੀਂ ਨਹੀਂ ਕੀਤਾ। ਔਰ ਉਹਦੇ ਨਾਲ ਵਾਅਦਾ ਕਰਕੇ ਵੀ ਆਏ ਸੀ, ਉਸ ਤੋਂ ਉਸ ਨੂੰ ਨੌਕਰੀ ਤੋਂ ਛੁਡਾ ਕੇ ਰਾਜਨੀਤੀ 'ਚ ਲੈ ਕੇ ਵੀ ਇਸ ਲਈ ਆਏ ਸੀ। ਅਤੇ ਉਹਦਾ ਅਗਲਾ ਹੁਣ ਵੀ ਕਹਿੰਦਾ ਕਿ ਮੇਰੀ ਫਾਈਲ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਚਹਿਰੀ 'ਚ ਲੱਗੀ ਆ, ਇਨਸਾਫ ਤਾਂ ਉੱਥੋਂ ਹੋਊਗਾ, ਮੈਂ ਤਾਂ ਉਹਨਾਂ ਦੀ ਧਰਤੀ ਤੋਂ ਹਾਂ ਨਾ, ਪਟਨੇ ਤੋਂ
ਜੀ।
ਚਲੋ, ਪਰ ਤੁਹਾਨੂੰ ਇਹ ਪਤਾ ਕਿ ਜਦੋਂ ਹੁਣ ਸਵਾ ਸਾਲ ਡੇਢ ਸਾਲ ਬਾਅਦ ਲੋਕਾਂ 'ਚ ਵੋਟਰ ਮੰਗਾਂ ਜਾਣਾ ਤਾਂ ਲੋਕਾਂ ਨੇ ਕੱਪੜੇ ਫਾੜਨੇ। ਇਹ ਇਸ ਲਈ ਤੁਹਾਨੂੰ ਲੱਗਿਆ ਕਿ ਸਾਨੂੰ ਕੋਈ ਕਾਨੂੰਨ ਬਣਾ ਦੇਣਾ ਚਾਹੀਦਾ ਤਾਂ ਕਿ ਅਸੀਂ ਕੁਛ ਕਹਿਣ ਜੋਗੇ ਹੋ ਜਾਈਏ
ਜੀ।
ਪੰਜਾਬ 'ਚ ਬੇਅਦਬੀ ਵਾਲੀਆਂ ਭਾਵਨਾਵਾਂ ਨਾਲ ਖੇਡ ਕੇ ਕਿ ਇਨਸਾਫ ਦਵਾਵਾਂਗੇ, ਦਵਾਂਗੇ, ਅੰਦਰ ਕਰ ਦਿਆਂਗੇ, ਆਹ ਕਰ ਦਿਆਂਗੇ, ਪੰਜਾਬ 'ਚ ਤਿੰਨ ਸਰਕਾਰਾਂ ਬਦਲ ਗਈਆਂ, ਚਾਰ ਮੁੱਖ ਮੰਤਰੀ ਬਣ ਗਏ, ਤੇ ਪਰ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। ਇਹ ਸਾਡੀ ਭਾਵਨਾ ਨਾਲ, ਸਾਡੇ ਅਕੀਦੇ ਨਾਲ, ਸਾਡੇ ਧਰਮ ਨਾਲ, ਸਾਡੇ ਸੱਭਿਆਚਾਰ ਨਾਲ, ਹੈ ਨਾ, ਸਾਡੀ ਸਾਂਝੀ ਬਾਲਤਾ ਨਾਲ ਜੁੜਿਆ ਮੁੱਦਾ। ਇਸ ਲਈ ਸਿਆਸਤਦਾਨ ਇਹਦੇ ਨਾਲ ਖੇਡਦੇ ਨੇ ਅਤੇ ਇਹ ਸਰਕਾਰ ਵੀ ਖੇਡਣਾ ਚਾਹੁੰਦੀ ਆ
ਜੀ।
ਇਹਨਾਂ ਨੂੰ ਇਹ ਲੱਗਿਆ ਕਿ ਆਪਾਂ ਕੋਈ ਅਜਿਹਾ ਸਖ਼ਤ ਕਾਨੂੰਨ ਬਣਾਓ, ਕਿਉਂਕਿ ਪਹਿਲਾਂ ਬਾਦਲ ਲੈ ਆਏ ਸੀ ਕਿ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ 'ਚ ਸਜ਼ਾ, ਫਿਰ ਕੈਪਟਨ ਅਰੋੜੀ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਬਾਕੀ ਧਾਰਮਿਕ ਗ੍ਰੰਥਾਂ ਵਾਲੇ, ਪਤਾ ਹੈ ਕਿ ਉਹ ਬਿੱਲ ਰਾਜਪਾਲ ਕੋਲ ਜਾ ਕੇ ਅੱਗੇ ਜਾ ਕੇ ਰਾਸ਼ਟਰਪਤੀ ਕੋਲ ਮੁੜ ਕੇ ਆ ਜਾਂਦੇ ਨੇ, ਕਾਨੂੰਨ ਬਣਦੇ ਨਹੀਂ, ਕਹਿਣ ਹੋ ਜਾਂਦਾ ਕਿ ਅਸੀਂ ਜਿੰਨੀ ਕੁ ਸਜ਼ਾ ਹੈਗੀ ਆ ਬੇਅਦਬੀ ਵਾਲੇ ਮਾਮਲੇ 'ਚ, ਮੁੱਖ ਮੰਤਰੀ ਭਗਵੰਤ ਮਾਨ ਦੱਸ ਦੇਣ ਕਿ ਕਿੰਨਿਆਂ ਨੂੰ ਦਵਾਈ ਆ ਤੁਸੀਂ, ਤੁਹਾਡੀ ਸਰਕਾਰ 'ਚ ਕਿੰਨਿਆਂ ਨੂੰ ਮਿਲ ਗਈ। ਜੇ ਪਹਿਲਾਂ ਵਾਲੀ ਤਾਂ ਇਹ ਸਜ਼ਾ ਨਹੀਂ ਕਦੇ ਮਿਲੀ ਅਤੇ ਹੁਣ ਤੁਸੀਂ ਚਾਹੇ ਫਾਹੇ ਤੱਕ ਵਾਲੀ ਸਜ਼ਾ ਲਿਓ, ਅਤੇ ਜਿਵੇਂ ਕੱਲ੍ਹ ਧਾਮੀ ਹੋਰੀ ਮੰਗ ਕਰੀ ਜਾਂਦੇ ਨੇ, ਜਦੋਂ ਕਿ ਇੱਕ ਪਾਸੇ ਚਰਚਾ ਬੜੀ ਗੰਭੀਰਤਾ ਨਾਲ ਚੱਲਦੀ ਆ ਕਿ ਫਾਂਸੀ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਕਿਸੇ ਵੀ ਮਾਮਲਿਆਂ 'ਚ, ਅਤੇ ਜੇ ਇਸ ਮਾਮਲੇ 'ਚ ਹੁੰਦੀ ਹੈ ਤਾਂ ਆਪਾਂ ਜਿਹਨਾਂ ਦੀ ਐਪਲੀਕੇਸ਼ਨਾਂ ਲਾਈਆਂ ਨੇ ਬੰਦੀ ਸਿੰਘ ਵਾਲੇ ਮਾਮਲੇ 'ਚ, ਜਿਵੇਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਮੈਂ ਬਲਵੰਤ ਸਿੰਘ ਰਾਜੋਆਣਾ ਮਾਮਲੇ 'ਚ, ਫਿਰ ਉੱਥੇ ਵੀ ਆ ਜਾਣਾ ਸਵਾਲ। ਸੋ ਇਸ ਲਈ ਸਰਦ ਧਿਰਾਂ ਕਹਿੰਦੀਆਂ ਇਹਦੇ 'ਤੇ ਗੰਭੀਰਤਾ ਨਾਲ, ਇਹ ਬਹੁਤ ਸਹਿਜ ਅਤੇ ਗੰਭੀਰ ਮਸਲਾ ਹੈ, ਇਹਦੇ ਹਰ ਕੋਣ ਨੂੰ ਸਮਝ ਕੇ ਇਸ ਮਸਲੇ 'ਤੇ ਹੱਲ ਦੇ ਲਈ ਜਾਣ ਦੀ ਲੋੜ ਹੈ। ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ, ਪੰਜਾਬ ਇਨਸਾਫ ਭਾਲਦਾ, ਪਰ ਤੁਹਾਡਾ ਢੰਗ ਤਰੀਕਾ ਰਾਜਨੀਤਿਕ ਹੈ, ਅਤੇ ਜੇ ਪਹਿਲਾਂ ਕਦੇ ਸਜ਼ਾ ਨਹੀਂ ਮਿਲੀ ਫਿਰ ਕੀ ਗਰੰਟੀ ਹੈ ਜਿਹੜਾ ਸਖ਼ਤ ਕਾਨੂੰਨ ਲਿਆਓਗੇ ਉਹਦੇ ਰਾਹੀਂ ਸਜ਼ਾ ਬਣ ਜਾਣੀ ਹੈ। ਸੋ ਇਸ ਲਈ ਅੱਜ ਸਿਆਣਪ ਦਿਖਾਈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ, ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਕਿਹਾ ਕਿ ਬੇਅਦਬੀ ਵਾਲੇ ਮਸਲੇ ਦੇ ਉੱਤੇ ਜੇ ਬਿੱਲ ਆ ਵੀ ਜਾਵੇ ਕਿ ਖਰੜਾ ਅਸੀਂ ਤਿਆਰ ਕਰ ਰਹੇ ਹਾਂ, ਜੇ ਬਣ ਵੀ ਗਿਆ ਸਰਕਾਰ ਦੇ ਵਿੱਚ ਕੋਈ ਕਿ ਕੱਲ੍ਹ ਨੂੰ ਬਿੱਲ ਲਿਆਈਏ, ਅਤੇ ਫਿਰ ਉਹ ਬਿੱਲ ਕਮੇਟੀ ਨੂੰ ਦਿੱਤਾ ਜਾਊਗਾ, ਕਮੇਟੀ ਦੇ ਉੱਤੇ ਰਾਏ ਲਊਗੀ ਸਾਰਿਆਂ ਦੀ, ਹਰ ਧਾਰਮਿਕ ਸੰਸਥਾ ਦੀ, ਉਸ ਧਰਮ ਨਾਲ ਜੁੜੇ ਪ੍ਰਮੁੱਖ ਧਿਰਾਂ ਦੀ, ਨੁਮਾਇੰਦਿਆਂ ਦੀ ਸਾਂਝੀ ਰਾਏ ਦੇ ਵਿੱਚੋਂ ਅਸੀਂ ਇਸ ਮਸਲੇ ਨੂੰ ਕੱਢ ਕੇ ਲੈ ਕੇ ਜਾਵਾਂਗੇ। ਸੋ ਇਹ ਸਿਆਣਪ ਭਰੀ ਪਹਿਲਕਦਮੀ ਹੈ
ਜੀ।
ਸੋ ਇਸ ਲਈ ਜੇਕਰ ਇੱਧਰ ਨੂੰ ਸਰਕਾਰ ਜਾਂਦੀ ਹੈ ਤਾਂ ਸਿਆਣਪ ਹੈ, ਹੋ ਸਕਦਾ ਕੱਲ੍ਹ ਨੂੰ ਬਿੱਲ ਲਿਆਉਣ ਅਤੇ ਬਾਅਦ 'ਚ ਉਹਨੂੰ ਕਮੇਟੀ ਦੇ ਹਵਾਲੇ ਕਰ ਦੇਣ ਅਤੇ ਉਹ ਸਾਰੇ ਦੀ ਰਾਏ ਆ ਜਾਵੇ, ਹੋ ਸਕਦਾ ਨਾ ਲਿਆਉਣ, ਕਿਉਂਕਿ ਇਹ ਵਿਸ਼ੇਸ਼ ਇਜਲਾਸ ਬੁਲਾਇਆ ਇਸੇ ਪਹਿਲੂ 'ਤੇ ਸੀ, ਪਰ ਬਾਅਦ 'ਚੋਂ ਪੈਰ ਥਿਰਕੇ ਨੇ, ਬਾਅਦ 'ਚੋਂ ਦੁਵਿਧਾ ਪੈਦਾ ਹੋਈ ਹੈ। ਸੋ ਇਸ ਲਈ ਹੋ ਸਕਦਾ ਕੋਈ ਸਿਆਣੀ ਰਾਏ ਆਈ ਹੋਵੇ ਜਿਹਦੇ ਕਾਰਨ ਇਸ ਨੂੰ ਸਮਝ ਕੇ ਅੱਗੇ ਵਧਣ ਦਾ ਫੈਸਲਾ ਲਿਆ, ਇਹ ਚੰਗੀ ਗੱਲ ਹੈ
ਜੀ। ਦੀਪਕ ਜੀ ਦੱਸਿਓ, ਬਿਹਾਰ ਦੇ ਵਿੱਚ ਵੋਟਾਂ ਦੀ ਸੁਧਾਈ ਦੇ ਬਹਾਨੇ ਕੀ ਵੋਟਾਂ ਨੂੰ ਕੱਟਣ ਦਾ ਕੰਮ ਚੱਲਦਾ ਪਿਆ?
ਬਿਲਕੁਲ ਜੀ, ਚੋਣ ਕਮਿਸ਼ਨ ਕਹਿ ਰਿਹਾ ਕਿ ਅਸੀਂ ਉੱਥੇ ਵੋਟਾਂ ਦੀ ਸੁਧਾਈ ਦਾ ਕੰਮ ਫੜਿਆ ਹੈ, ਕਿ ਠੀਕ ਹੈ, ਮਤਲਬ ਨਜ਼ਰਸਾਨੀ ਹੋਣੀ ਚਾਹੀਦੀ ਹੈ ਕਿ ਕੋਈ ਜਾਲੀ ਵੋਟਾਂ, ਨਕਲੀ ਵੋਟਾਂ, ਪਰ ਇਹ ਚੋਣ ਕਮਿਸ਼ਨ ਜੇ ਭਾਜਪਾ ਦਾ ਵਿੰਗ ਬਣ ਕੇ ਕੰਮ ਕਰੂਗਾ ਫਿਰ ਤਾਂ ਉਹਦਾ ਸਵਾਲ ਹੋਊਗਾ, ਅਤੇ ਇਸ ਲਈ ਵਿਰੋਧੀ ਧਿਰਾਂ ਇਕੱਠੀਆਂ ਵੀ ਹੋ ਗਈਆਂ, ਉਹਨਾਂ ਨੇ ਇੱਕ ਮਹਾਂ ਰੈਲੀ ਵੀ ਕੱਲ੍ਹ ਕਰਤੀ ਔਰ ਬੜੀ ਸਫਲ ਰੈਲੀ ਰਹੀ, ਉਹ ਨਾ ਉਹ ਇਤਿਹਾਸਕ ਮੈਦਾਨ ਹੈ, ਤੋ ਇਸ ਲਈ ਉੱਥੇ ਵੱਡਾ ਇਕੱਠ ਹੋਇਆ, ਅਤੇ ਪਰ ਦੂਸਰੇ ਪਾਸੇ ਚੋਣ ਕਮਿਸ਼ਨ ਦੀ ਇਸ ਕਾਰਵਾਈ ਨੂੰ ਜਿਹਦੇ ਵਿੱਚ ਉਹ ਮਤਲਬ ਕਿ ਇੰਜ ਟੈਕਲ ਕਰ ਰਹੇ ਨੇ ਵੋਟਰਾਂ ਨੂੰ ਕਿ ਜਿਵੇਂ ਉਹ ਉਹਨਾਂ ਦੀ ਨਾਗਰਿਕਤਾ ਪਰਖ ਰਹੇ ਹੋਣ, ਪਿਓ ਦਾਦਿਆਂ ਤੱਕ ਹਿਸਾਬ ਕਿਤਾਬ ਜਾਣਨਾ, ਲਿਆਓ ਜੀ ਦਸਤਾਵੇਜ਼, ਜਦੋਂ ਬੰਦੇ ਦਾ ਆਧਾਰ ਕਾਰਡ ਬਣਿਆ, ਵੋਟਰ ਕਾਰਡ ਬਣਿਆ, ਤੁਸੀਂ ਹੈ ਉਹਦਾ ਮਤਲਬ ਕਿ ਪਿੰਡ ਦੇ ਵਿੱਚ ਰਿਹਾਇਸ਼ ਹੈ, ਕਸਬੇ 'ਚ ਰਿਹਾਇਸ਼ ਹੈ, ਉੱਥੋਂ ਦਾ ਵਸਨੀਕ ਹੈ, ਸਾਰਾ ਕੁਝ ਤੁਸੀਂ ਉਹਦੇ ਆਧਾਰ 'ਤੇ ਸਾਰਾ ਕੁਝ ਬਣਿਆ ਨਾ, ਮਤਲਬ ਵੋਟਰ ਸਾਬਤ ਕਰੇ ਕਿ ਉਹ ਵੋਟਰ ਕਿਉਂ ਹੈ
ਜੀ,
ਹੈ ਨਾ, ਅਤੇ ਇਸ ਲਈ ਇਸ ਆਧਾਰ ਦੇ ਉੱਤੇ 11 ਪਟੀਸ਼ਨਾਂ ਚੋਣ ਕਮਿਸ਼ਨ ਨੂੰ ਚੈਲੇਂਜ ਕਰਨ ਵਾਲੀਆਂ ਸੁਪਰੀਮ ਕੋਰਟ ਤੱਕ ਪਹੁੰਚੀਆਂ ਅਤੇ ਉਹ ਇਕੱਠੀਆਂ ਕਰਕੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਅਤੇ ਮਾਣਯੋਗ ਸੁਪਰੀਮ ਕੋਰਟ ਨੇ ਕਾਫੀ ਸਖ਼ਤ ਟਿੱਪਣੀਆਂ ਕੀਤੀਆਂ ਚੋਣ ਕਮਿਸ਼ਨ ਨੂੰ
ਜੀ।
ਉਹਨਾਂ ਨੇ ਕਿਹਾ ਵੀ ਕਿ ਤੁਹਾਡਾ ਕੰਮ ਵੋਟਾਂ ਦੇਖਣਾ ਹੈ, ਨਾਗਰਿਕਤਾ ਦੇਖਣਾ ਨਹੀਂ। ਨਾਗਰਿਕਤਾ ਤੁਸੀਂ ਤੈਅ ਨਹੀਂ ਕਰੋਗੇ, ਇਹ ਤੁਹਾਡਾ ਅਧਿਕਾਰ ਖੇਤਰ ਨਹੀਂ ਹੈ। ਨਾਗਰਿਕਤਾ ਦਾ ਕੰਮ ਗ੍ਰਹਿ ਵਿਭਾਗ ਦੇਖੇ। ਅਤੇ ਤੁਸੀਂ ਕਹਿੰਦੇ ਕਿ ਜੇ ਬੰਦੇ ਕੋਲ ਵੋਟਰ ਕਾਰਡ ਹੈ ਅਤੇ ਉਹਦੇ ਨਾਲ ਨਾਲ ਆਧਾਰ ਕਾਰਡ, ਰਾਸ਼ਨ ਕਾਰਡ, ਇਹ ਚੀਜ਼ਾਂ ਨੂੰ ਤੁਹਾਨੂੰ ਮਾਨਤਾ ਦੇਣੀ ਪੈਣੀ ਹੈ
ਜੀ।
ਇਹ ਇਹ ਉਹਦਾ ਅਧਿਕਾਰ ਖੇਤਰ ਹੈ। ਸੋ ਇਸ ਲਈ ਮਤਲਬ ਕਿ ਇਹਦੇ ਉੱਤੇ ਉਹਨਾਂ ਦੀ ਚੰਗੀ ਖਿਚਾਈ ਹੋਈ। ਪਰ ਆਪਾਂ ਇਹ ਵੀ ਜਾਣਦੇ ਹਾਂ ਕਿ ਪਿਛਲੇ ਕਈ ਮਾਮਲੇ ਅਜਿਹੇ ਸਮੇਂ ਸਮੇਂ ਸਾਹਮਣੇ ਆਏ ਨੇ ਜਿਹਨਾਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਬਹੁਤ ਸਖ਼ਤ ਆਈਆਂ
ਜੀ,
ਪਰ ਫੈਸਲੇ ਕਈ ਵਾਰ ਟਿੱਪਣੀਆਂ ਤੋਂ ਉਲਟ ਆਏ। ਸੋ ਇਸ ਲਈ ਕਈ ਇਹਨੂੰ ਇਸ ਨਜ਼ਰੀਏ ਤੋਂ ਵੀ ਦੇਖ ਰਹੇ ਨੇ। ਹੁਣ ਵਿਰੋਧੀ ਧਿਰਾਂ ਜਿਹੜੀਆਂ ਚੋਣ ਕਮਿਸ਼ਨ ਨੂੰ ਘੇਰ ਰਹੀਆਂ ਨੇ, ਚੋਣ ਕਮਿਸ਼ਨ ਦੇ ਬਹਾਨੇ ਉਹ ਸਰਕਾਰ ਨੂੰ ਘੇਰ ਰਹੀਆਂ, ਉਹ ਕਹਿੰਦੇ ਕਿ ਇਹ ਟਾਰਗੇਟ ਲੈ ਕੇ ਕੰਮ ਕੀਤਾ ਜਾ ਰਿਹਾ ਕਿ ਇੱਕ ਖਾਸ ਵਰਗ, ਖਾਸ ਫਿਰਕੇ ਦੇ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਬਿਹਾਰ ਦੇ ਵਿੱਚ, ਔਰ ਉਹਦੇ ਨਾਲ ਨਾਲ ਉਹ ਘੇਰੇ ਪਿੰਨ ਪੁਆਇੰਟ ਕੀਤੇ ਜਾ ਰਹੇ ਨੇ ਜਿਹੜੇ ਪਤਾ ਬੀਜੇਪੀ ਨੂੰ ਨਹੀਂ ਪੈਂਦੇ
ਜੀ।
ਸੋ ਇਸ ਲਈ ਕਹਿੰਦੇ ਕਿ ਬੀਜੇਪੀ ਦੇ ਐਂਟੀ ਵੋਟਾਂ ਕੱਟਣ ਦੀ ਮੁਹਿੰਮ ਹੈ, ਚੋਣ ਕਮਿਸ਼ਨ ਦਾ ਬੀਜੇਪੀ ਦਾ ਵਿੰਗ ਬਣ ਕੇ ਕੰਮ ਕਰ ਰਿਹਾ। ਵੈਸੇ ਜਿਹਦੀ ਸਰਕਾਰ ਰਹੀ ਉਹਦੇ ਵਿੰਗ ਬਣਦੇ ਰਹੇ ਨੇ ਸਾਰੇ ਅਦਾਰੇ, ਹੈ ਨਾ। ਹੁਣ ਵਿਰੋਧੀ ਧਿਰਾਂ ਜਿਹੜੀਆਂ ਕਹਿ ਰਹੀਆਂ ਨੇ ਕਿ ਅਸੀਂ ਲੋਕਾਂ ਦੇ ਰਾਖੇ ਬਣ ਕੇ ਕੰਮ ਕਰ ਰਹੇ ਹਾਂ, ਸਭ ਨੂੰ ਪਤਾ ਕਿ ਵੀ ਬਿਹਾਰ ਜਿੱਤਣ ਲਈ ਕੰਮ ਕਰ ਰਹੇ ਨੇ, ਲੋਕਾਂ ਦੇ ਰਾਖੇ ਲਈ ਥੋੜ੍ਹਾ, ਸੰਵਿਧਾਨ ਲਈ ਥੋੜ੍ਹਾ ਕੰਮ ਕਰਦੇ ਨੇ। ਸੋ ਸਭ ਦਾ ਨਿਸ਼ਾਨਾ ਬਿਹਾਰ ਦੀ ਚੋਣ ਹੈ ਅਤੇ ਬੀਜੇਪੀ ਨੂੰ ਪਤਾ ਕਿ ਸਿੱਧਾ ਜਿੱਤਣਾ ਔਖਾ, ਇਸ ਲਈ ਉਹ ਕਿਸੇ ਨਾ ਕਿਸੇ ਢੰਗ ਤਰੀਕੇ ਉੱਥੇ ਦਾਖਲ ਹੋਣਾ ਚਾਹੁੰਦੀ ਹੈ
ਜੀ।
ਅਤੇ ਚੋਣ ਕਮਿਸ਼ਨ ਨੂੰ ਇਹ ਵੀ ਸਵਾਲ ਮਾਣਯੋਗ ਸੁਪਰੀਮ ਕੋਰਟ ਨੇ ਕੀਤਾ ਵੀ ਕਿ ਕੰਮ ਤੁਹਾਨੂੰ ਐਨ ਵੋਟਾਂ ਤੋਂ ਪਹਿਲਾਂ ਕਿਉਂ ਜਿੱਤੇ ਹੋਵੇ, ਅਤੇ ਮੰਨਿਆ ਜਾ ਰਿਹਾ ਕਿ ਇਹ ਪ੍ਰਕਿਰਿਆ ਜੇ ਬਿਹਾਰ ਸਫਲ ਰਹੀ ਤਾਂ ਪੂਰੇ ਮੁਲਕ 'ਚ ਚੋਣ ਕਮਿਸ਼ਨ ਲਾਗੂ ਕਰੂਗਾ। ਤੁਸੀਂ ਇਹ ਦੇਖੋ ਕਿ ਪੱਛਮੀ ਬੰਗਾਲ ਵਾਲੇ ਵੋਟ ਵੀ ਪਏ, ਉਹ ਕੋਰਟ ਤੱਕ ਵੀ ਪਹੁੰਚ ਗਏ, ਪੰਜਾਬ ਸੁੱਤਾ ਪਿਆ
ਜੀ। ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਜੀ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ,
ਮਿਹਰਬਾਨੀ ਜੀ।